ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ 432 ਅੰਗ ਤੇ ਜੋ ਗੁਰਾਂ ਨੇ ਪਾਵਨ ਬਾਣੀ ਬਖਸ਼ਿਸ਼ ਕੀਤੀ ਹੈ। ਜਿਸ ਵੇਲੇ ਪਿਤਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬਾਂਹਦੇ ਪਾਸ ਪੜ੍ਹਨ ਵਾਸਤੇ ਬਿਠਾਇਆ ਸੀ, ਗੋਪਾਲ ਉਹਦਾ ਨਾਮ ਸੀ, ਗੋਪਾਲ ਪਾਂਧਾ, ਤਾਂ ਪਹਿਲੇ ਇੱਕ ਦਿਨ ਪਿਤਾ ਜੀ ਦੀ ਆਗਿਆ ਮੰਨ ਕੇ ਪਾਂਧੇ ਦੇ ਪਿੱਛੇ ਪਿੱਛੇ ਪੜ੍ਹੀ ਜਾਣ। ਜਦ ਦੂਜੇ ਦਿਨ ਗਏ ਤਾਂ ਪਾਂਧੇ ਨੇ ਪੱਟੀ ਉੱਤੇ ਅੱਖਰ ਲਿਖ ਦਿੱਤੇ। ਸੋ ਉਹਨਾਂ ਅੱਖਰਾਂ ਨੂੰ ਵੇਖ ਕੇ ਗੁਰੂ ਮਹਾਰਾਜ ਨੇ ਕਿਹਾ, ਇਹਨਾਂ ਅੱਖਰਾਂ ਦਾ ਤਾਤ ਪਰਜ ਵੀ ਜਾਣਦੇ ਹੋ ਕਿ ਨਹੀਂ? ਸੋ ਪਾਂਧੇ ਨੇ ਕਿਹਾ, ਮੈਂ ਤਾਂ ਕੇਵਲ ਅੱਖਰ ਪੜ੍ਹਾਉਣਾ ਜਾਣਦਾ, ਮੈਨੂੰ ਇਹਨਾਂ ਅੱਖਰਾਂ ਦਾ ਕੀ ਭਾਵ ਅਰਥ ਹੈ ਅਸਲ ਵਿੱਚ ਮਹਾਰਾਜ ਜੀ ਮੈਨੂੰ ਇਹਨਾਂ ਦਾ ਗਿਆਨ ਨਹੀਂ ਜੀ। ਇਹ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ, ਸੋ ਇੱਕ ਤਾਂ ਹੁੰਦਾ ਊੜਾ ਏੜਾ ਇਗੜੀ ਸੱਸਾ ਹਾਹਾ, ਨਵੇਂ ਬੱਚੇ ਨੂੰ ਸਿਖਾਉਣ ਲਈ ਕੱਕਾ ਖੱਕਾ ਗੱਗਾ ਘੱਗਾ ਗੰਗਾ, ਇੱਕ ਹੁੰਦੇ ਨੇ ਭੁਲਾਵੇਂ ਅੱਖਰ। ਇਹ ਅੱਖਰਾਂ ਨੂੰ ਇਸ ਢੰਗ ਨਾਲ ਲਿਖਣਾ ਕਿ ਬੱਚੇ ਨੂੰ ਪਹਿਚਾਣ ਕਰਾਉਣੀ। ਸੋ ਇਸ ਤਰ੍ਹਾਂ ਮਹਾਰਾਜ ਨੇ ਇਹ ਜਿਹੜੀ ਪੱਟੀ ਲਿਖੀ ਹੈ ਬਾਣੀ, ਇਹ ਭੁਲਾਵੇਂ ਅੱਖਰਾਂ ਵਿੱਚ ਹੈ, ਸਿੱਧਾ ਊੜੇ ਏੜੇ ਤੋਂ ਸ਼ੁਰੂ ਨਹੀਂ ਕੀਤੀ। ਅਲੱਗ ਅਲੱਗ ਅੱਖਰ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤ ਕੇ ਪ੍ਰਾਰੰਭ ਕੀਤੀ ਹੈ ਬਾਣੀ। ਰਾਗ ਆਸਾ ਦੇ ਵਿੱਚ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਨੇ ਪੱਟੀ ਲਿਖੀ। ਪਹਿਲਾਂ ਤਖਤੀ ਕਹਿੰਦੇ ਹੁੰਦੇ ਸੀ, ਫੱਟੀ ਗਾਚਨੀ ਦੇ ਨਾਲ ਲਿਪ ਕੇ ਫਿਰ ਉਹਦੇ ਉੱਤੇ ਊੜਾ ਏੜਾ ਲਿਖ ਕੇ ਬੱਚੇ ਪੜ੍ਹਦੇ ਸਨ। ਇੱਕ ਓਅੰਕਾਰ ਜੋ ਸਾਡੇ ਹਿਰਦਿਆਂ ਦਾ ਪ੍ਰਕਾਸ਼ਕ, ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ ਵਾਹਿਗੁਰੂ ਇੱਕ, ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਜਿਹਦੇ 'ਤੇ ਹੁੰਦੀ ਕਿਰਪਾ, ਉਸੇ ਨੂੰ ਉਸ ਅਕਾਲ ਪੁਰਖ ਦਾ ਗਿਆਨ ਹੁੰਦਾ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਜਿਸ ਪ੍ਰਕਾਰ ਰਹਾਉ ਦੀਆਂ ਪੰਗਤੀਆਂ ਹਨ, ਇਹ ਪਾਂਧੇ ਨੂੰ ਉਪਦੇਸ਼ ਹੋਣ ਕਰਕੇ ਕਹਿੰਦੇ ਨੇ, ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵ ਹੈ ਵੀਰਾ ਤਉ ਪੜਿਆ ਰਹਾਉ। ਸੋ ਮਹਾਰਾਜ ਕਹਿੰਦੇ ਨੇ, ਮੂੜ ਮਨਾ, ਇਹ ਮੂਰਖ ਮਨ, ਮਨ ਹੁੰਦਾ ਸ਼ਰਵਣ ਮੰਨਣ ਅਧਿਆਸਣ ਵੱਲੋਂ ਕੀ ਭੁੱਲ ਰਿਹਾ, ਹੈ ਮਨ ਸ਼੍ਰੋਮਣੀ ਜੋ ਪਰਮੇਸ਼ੁਰ ਆ ਉਸ ਵੱਲੋਂ ਕਿਸ ਵਾਸਤੇ ਭੁੱਲ ਰਿਹਾ ਹੈ, ਇਹ ਮਨ ਮੂੜਤਾ ਅਤੇ ਮਨੌਤਤਾ ਵਿੱਚ ਲੱਗ ਕੇ ਕੀ ਭੁੱਲ ਰਿਹਾ ਹੈ? ਭਾਈ ਜਦੋਂ ਲੇਖਾ ਦੇਣਾ ਪਵੇਗਾ, ਹੁਣ ਤਾਂ ਤੂੰ ਕਹਿਣਾ ਮੈਂ ਬੜਾ ਪੜ੍ਹਿਆ ਹੋਇਆ, ਉੱਥੇ ਅੱਗੇ ਪੜ੍ਹਾਈ ਨਹੀਂ ਚੱਲਦੀ, ਤੈਨੂੰ ਪੜ੍ਹਿਆ ਅਤੇ ਅਨਪੜ੍ਹਿਆਂ ਦਾ ਪਤਾ ਤਾਂ ਫੇਰ ਹੀ ਲੱਗੂਗਾ ਜਦੋਂ ਉੱਥੇ ਲੇਖਾ ਦੇਣਾ ਪਵੇਗਾ, ਤਾਂ ਪੜ੍ਹਿਆ ਜਾਣੀਏ, ਉੱਥੇ ਤਾਂ ਪਤਾ ਲੱਗੂ ਵੀ ਇਹ ਪੜ੍ਹਿਆ ਕਿ ਅਨਪੜ੍ਹ। ਪੜ੍ਹਾਈ ਹੁੰਦੀ ਆ ਜਿਹੜੀ, ਇਹ ਦੁਨੀਆਦਾਨੀ ਆ ਇੱਥੇ ਦੀ ਹੁੰਦੀ ਆ, ਅੱਗੇ ਪਰਲੋਕ ਤਾਂ ਸਿਰਫ ਨਾਮ ਨੂੰ ਹੀ ਸਮਝਦੇ ਨੇ। ਇਸ ਕਰਕੇ ਇਹ ਗੋਪਾਲ ਪਾਂਧਾ, ਤੂੰ ਇਹ ਗੱਲ ਦਾ ਧਿਆਨ ਕਰ, ਤੈਨੂੰ ਉਪਦੇਸ਼ ਕਰਦਿਆਂ ਦੇਖ ਅੱਖਰਾਂ ਦੇ ਅਰਥ ਕੀ ਬਣਦੇ ਨੇ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੱਸੇ ਅੱਖਰ ਦੁਆਰਾ ਕਥਨ ਕਰਦੇ ਨੇ, ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਹੈ, ਸੋ ਉਹੀ ਸਾਰਿਆਂ ਦਾ ਇੱਕ ਮਾਲਕ ਹੋਇਆ, ਪਿੱਛੇ ਵੀ ਹੁਣ ਵੀ ਅੱਗੇ ਨੂੰ ਵੀ ਉਹੀ ਮਾਲਕ ਹੈ। ਸੇਵਤ ਰਹੇ ਚਿੱਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਗੁਰਾਂ ਦੀ ਸੇਵਾ ਵਿੱਚ ਖੜੇ ਰਹਿਣ ਦਾ ਜਿਨ੍ਹਾਂ ਦਾ ਚਿੱਤ ਲੱਗਿਆ, ਹਰ ਵਕਤ ਇੱਕ ਖੜੇ ਕਰੇ ਤੇਰੀ ਚਾਕਰੀ, ਵਿਣ ਨਾਵੈ ਹੋਰ ਨਾ ਪਾਇਆ। ਉਹਨਾਂ ਜੀਵਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲ ਹੈ, ਜਿਹੜੇ ਗੁਰੂ ਸਾਹਿਬ ਦੀ ਸਮਾਹਤ ਚਿੱਤ ਹੋ ਕੇ, ਸਾਵਧਾਨ ਹੋ ਕੇ ਸੇਵਾ ਕਰਦੇ ਨੇ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵ ਹੈ ਵੀਰਾ ਤਉ ਪੜ੍ਹਿਆ ਰਹਾਉ ਦੀਆਂ ਪੰਗਤੀਆਂ ਹੋਣ। ਇਹ ਈਵੜੀ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ। ਪਹਿਲਾਂ ਸੱਸੇ ਅੱਖਰ ਦੁਆਰਾ ਸੀ, ਹੁਣ ਈੜੀ ਦੁਆਰਾ ਫਰਮਾਉਂਦੇ ਨੇ ਕਿ ਸਾਰਿਆਂ ਦਾ ਦਾਤਾ ਆਦਿ ਪੁਰਖ ਪਰਮਾਤਮਾ ਹੈ, ਉਹ ਪਰਮੇਸ਼ਰ ਆਪ ਵੀ ਸੱਚਾ ਹੈ। ਸੋ ਇਸ ਪ੍ਰਕਾਰ ਆਪੇ ਸੱਚਾ ਸੋਈ, ਉਹ ਪਰਮੇਸ਼ਰ ਆਪ ਹੀ ਸੱਚਾ ਹੈ। ਅਤੇ ਉਹਦੀ ਵੈਸੇ ਜੇ ਦੇਖੀਏ ਤਾਂ ਸ੍ਰਿਸ਼ਟੀ ਵੀ ਸੱਚੀ ਹੈ ਕਿ ਸ੍ਰਿਸ਼ਟੀ ਦੇ ਵਿੱਚ ਉਹ ਆਪ ਵਾਸਾ ਕਰਦਾ। ਇਹਨਾਂ ਅੱਖਰਾਂ ਮਹਿ ਜੋ ਗੁਰਮੁਖ ਬੂਝੈ, ਤੇ ਸਿਰ ਲੇਖ ਨਾ ਹੋਈ। ਇਹਨਾਂ ਅੱਖਰਾਂ ਦੇ ਵਿੱਚੋਂ ਜੋ ਗੁਰਮੁਖ ਗੁਰਾਂ ਦੁਆਰੇ ਸਿਧਾਂਤ ਨੂੰ ਸਮਝਦਾ ਅਸਲ ਵਿੱਚ ਉਹ ਇਸ ਤਰ੍ਹਾਂ ਨਿਸ਼ਚਾ ਕਰ ਲੈਂਦਾ ਕਿ ਉਹ ਪਰਮੇਸ਼ਰ ਦੇ ਸਿਰ 'ਤੇ ਕੋਈ ਲੇਖ ਨਹੀਂ ਹੁੰਦਾ, ਉਹ ਪੁਰਸ਼ ਦੇ ਸਿਰ ਉੱਤੇ ਕੋਈ ਮਾੜਾ ਲੇਖ ਪੈਣ ਵੀ ਨਹੀਂ ਦਿੰਦਾ ਜਿਹੜਾ ਉਹਦੇ ਨਾਲ ਜੁੜ ਜਾਂਦਾ, ਕਿਉਂਕਿ ਜਦੋਂ ਉਹਦੇ ਸਿਰ 'ਤੇ ਲੇਖ ਨਹੀਂ ਤਾਂ ਫਿਰ ਗੁਰਮੁਖਾਂ ਦੇ ਸਿਰ 'ਤੇ ਵੀ ਕੋਈ ਲੇਖ ਨਹੀਂ ਰਹਿਣ ਦਿੰਦੇ ਉਹ। ਊੜੈ ਉਪਮਾ ਤਾ ਕੀਜੈ ਜਾ ਕਾ ਅੰਤ ਨਾ ਪਾਇਆ। ਊੜੇ ਦੁਆਰਾ ਕਥਨ ਕਰਦੇ ਹੋ ਪਰਮੇਸ਼ਰ ਦੀ ਉਪਮਾ ਕਰਨੀ ਚਾਹੀਦੀ ਆ ਜਿਹਦਾ ਅੰਤ ਨਹੀਂ ਪਾਇਆ, ਭਾਵ ਸਮਝ ਆ ਨਾ ਕਿ ਊੜੇ ਦਾ ਕੀ ਮਤਲਬ ਹੈ। ਊੜੇ ਦਾ ਮਤਲਬ ਉਪਮਾ ਕਰ, ਈੜੀ ਦਾ ਮਤਲਬ ਆਦਿ ਪੁਰਖ ਹੈ ਦਾਤਾ, ਸੱਸੇ ਦਾ ਮਤਲਬ ਜਿਹਨੇ ਸ੍ਰਿਸ਼ਟੀ ਸਾਜੀ ਆ। ਸੇਵਾ ਕਰਹਿ ਸੇਈ ਫਲ ਪਾਵਹਿ ਜਿੰਨੀ ਸੱਚ ਕਮਾਇਆ। ਜਿਹੜੇ ਪੁਰਸ਼ ਸੇਵਾ ਨੂੰ ਕਰਦੇ ਨੇ ਉਹੀ ਗਿਆਨ ਫਲ ਨੂੰ ਪ੍ਰਾਪਤ ਕਰਦੇ ਨੇ, ਜਿਨ੍ਹਾਂ ਨੇ ਸੱਚ ਨਾਮ ਨੂੰ ਕਮਾਇਆ ਉਹੀ ਤਰਦੇ ਨੇ। ਨੰਗੈ ਗਿਆਨ ਬੂਝੈ ਜੇ ਕੋਈ ਪੜਿਆ ਪੰਡਿਤ ਸੋਈ। ਨੰਗੇ ਅੱਖਰ ਦੁਆਰਾ ਕਥਨ ਕਰਦੇ ਨੇ ਜਿਹੜਾ ਕੋਈ ਪੁਰਸ਼ ਪਰਮੇਸ਼ੁਰ ਪ੍ਰਾਪਤੀ ਦੇ ਗਿਆਨ ਨੂੰ ਸਮਝਦਾ ਉਹੀ ਪੰਡਿਤ ਪੜ੍ਹਿਆ ਹੋਇਆ ਮੰਨਿਆ ਜਾਂਦਾ। ਗੰਗਾ ਕਹਿੰਦਾ ਗਿਆਨ ਪ੍ਰਾਪਤ ਕਰੋ। ਸਰਬ ਜੀਆਂ ਮੈਂ ਏਕੋ ਜਾਣੈ ਤਾਂ ਹਉਮੈ ਕਹਿ ਨਾ ਕੋਈ। ਜਦੋਂ ਸਾਰਿਆਂ ਜੀਵਾਂ ਵਿੱਚ ਇੱਕ ਪਰਮਾਤਮਾ ਨੂੰ ਜਾਣੇ ਤਾਂ ਕੋਈ ਹੰਗਤਾ ਜਿਹੜੀ ਆ ਨਾ ਕਿਸੇ ਪ੍ਰਕਾਰ ਦੀ ਕੋਈ ਵੀ ਹੰਗਤਾ ਮਮਤਾ ਨੂੰ ਨਹੀਂ ਕਹਿੰਦਾ ਜਦੋਂ ਉਹ ਸਾਰਿਆਂ ਵਿੱਚ ਇੱਕ ਨੂੰ ਜਾਣ ਲੈਂਦਾ। ਹੁਣ ਤਾਂ ਆਪਾਂ ਕਹਿੰਦੇ ਸਰੀਰ ਕਰਕੇ ਦੇਖ ਕੇ ਕਿ ਮੈਂ ਮੇਰਾ ਕੱਦ ਉਹ ਤੋਂ ਉੱਚਾ, ਮੇਰਾ ਰੰਗ ਉਹ ਤੋਂ ਸੁੰਦਰ ਹੈ, ਮੈਂ ਉਹ ਤੋਂ ਵੱਡਾ, ਮੈਂ ਉਹ ਤੋਂ ਅਮੀਰ ਹਾਂ, ਸਾਡੀ ਜਾਤੀ ਉੱਚੀ ਹੈ, ਇਹ ਤਾਂ ਬਾਹਰਲੀ ਗੱਲ। ਪਰ ਜਦੋਂ ਆਪਾਂ ਦੇਖੀ ਜੋਤ, ਜੋਤ ਸਾਰਿਆਂ 'ਚ ਇੱਕੋ ਹੀ ਹੈ, ਇੱਕ ਜੋਤ ਨੂੰ ਦੇਖ ਕੇ ਆਪਣੇ ਅੰਦਰ ਫਿਰ ਉਹ ਗੱਲ ਮੁੱਕ ਜਾਂਦੀ ਹੈ ਈਰਖਾ ਵਾਲੀ ਕਿ ਸਾਰਿਆਂ ਵਿੱਚ ਤਾਂ ਆਪ ਹੀ ਬੈਠਾ ਵਾਹਿਗੁਰੂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕੱਕਾ ਕੇਸ ਉਂਡਰ ਜਬ ਹੂਏ ਵਿਣ ਸਾਬੂਣ ਹੈ ਉਜਲਿਆ। ਕੱਕੇ ਦੁਆਰਾ ਕਥਨ ਕਰਦੇ ਨੇ ਜਦੋਂ ਬੁਢੇਪਾ ਆਉਣ ਕਰਕੇ ਕੇਸ ਹੁੰਦੇ ਨੇ ਪੁੰਡਰ, ਪੁੰਡਰ ਹੁੰਦੇ ਚਿੱਟੇ ਹੋ ਗਏ। ਸੋ ਵਿਣ ਸਾਬੂਣ ਹੈ ਭਾਵ ਦਲੈਂਕੜੇ ਲਾ ਕੇ ਪਾਠ ਹੈ ਦੇ ਸਾਬੂਣ ਲਈਆ ਉਹ ਧੋਏ। ਮਹਾਰਾਜ ਕਹਿੰਦੇ ਨੇ ਫਿਰ ਇਹ ਸਾਬਣ ਤੋਂ ਬਿਨਾਂ ਹੀ ਉਜਲ ਹੋ ਗਏ, ਚਿੱਟੇ ਹੋ ਗਏ ਨੇ। ਜਦੋਂ ਇਹ ਸਮਾਂ ਆਉਂਦਾ ਬੁਢੇਪੇ ਦਾ ਤਾਂ ਫਿਰ ਵਾਲ ਸਾਰੇ ਚਿੱਟੇ ਆ ਜਾਂਦੇ ਨੇ। ਪੁੰਡਰ ਦਾ ਅਰਥ ਹੁੰਦਾ ਚਿੱਟੇ। ਜਦੋਂ ਹੁਕਮਨਾਮਾ ਆਉਂਦਾ ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ, ਉੱਥੇ ਆਉਂਦਾ ਚਿੱਟਾ ਕਮਲ, ਪੁੰਡਰ ਭਾਵ ਚਿੱਟਾ। ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲ ਬੰਧ ਲਿਆ। ਜਦੋਂ ਧਰਮ ਰਾਜਾ ਦੇ ਭੇਜੇ ਹੋਏ ਵੇਖਣ ਵਾਲੇ ਹੇਰੂ ਤੋਂ ਭਾਵ ਦੇਖਣ ਵਾਲੇ, ਹੇਰ ਨਾਮ ਦੇਖਣ ਦਾ, ਹੇਰੂ ਹੁੰਦਾ ਹੇਲੂ ਭਾਵ ਦੁੱਖ ਦੇਣ ਵਾਲੇ ਜਮਦੂਤ ਆਏ, ਆਉਂਦਿਆਂ ਸਾਰੀ ਮਾਇਆ ਧਾਰੀਆਂ ਨੂੰ ਸੰਗਲ ਨਾਲ ਬੰਨ ਲਿਆ। ਸੋ ਜਿਹੜੇ ਮਾਇਆਵਕੀ ਸੰਗਲਾਂ ਨਾਲ ਬੰਨ ਲਿਆ, ਕਿਉਂਕਿ ਵਾਸਤਵ 'ਚ ਸੰਗਲ ਕੋਈ ਨਹੀਂ ਹੁੰਦਾ, ਪਰ ਫਿਰ ਵੀ ਆਮ ਤੌਰ 'ਤੇ ਲੋਕ ਕਹਿੰਦੇ ਮੈਂ ਤਾਂ ਹੁਣ ਬੰਨਿਆ ਪਿਆ, ਕਾਹਦੇ ਨਾਲ ਦੀਂਦਾ ਤਾਂ ਹੈ ਨਹੀਂ, ਬਸ ਬੰਨਿਆ ਪਿਆ ਜੀ ਕੰਮਾਂ ਦੇ ਵਿੱਚ। ਕੱਖ ਹੈ ਖੁੰਦ ਕਾਰ ਸਾਹ ਆਲਮ ਕਰ ਖਰੀਦ ਜਿਨ ਖਰਚ ਦੀ ਆ। ਕੱਖੇ ਅੱਖਰ ਦੁਆਰਾ ਕਥਨ ਕਰਦੇ ਨੇ ਆਲਮ ਹੁੰਦਾ ਸੰਸਾਰ, ਸੰਸਾਰ ਰੂਪ ਜੇ ਇੱਕ ਖੁੰਦਕਾਰ ਹੁੰਦਾ ਹੈ ਹਫਤ ਬਲੱਤ ਹੈ ਉਹਦਾ, ਉਹ ਪਰਮੇਸ਼ਰ ਸ਼ਾਹ ਮਾਲਕ ਹੈ। ਖੁੰਦਕਾਰ ਧੋਬੀ ਦੇ ਪਟੜੇ ਦਾ ਆਸਰਾ, ਜਿਵੇਂ ਖੁੰਦਕਾਰ ਧੋਬੀ ਦੇ ਪਟੜੇ ਥੱਲੇ ਇੱਕ ਕਿੱਲਾ ਹੁੰਦਾ ਕਾਫੀ ਮੋਟਾ ਜਿਹਾ, ਉਹਦੇ ਆਸਰੇ ਉਹਦਾ ਫੱਟਾ ਟਿਕਿਆ ਹੁੰਦਾ, ਉਵੇਂ ਹੀ ਪਰਮੇਸ਼ਰ ਦਾ ਆਲਮ ਸੰਸਾਰ ਦਾ ਆਸਰਾ ਰੂਪ ਹੈ। ਸੋ ਤੇਰਾ ਨਾਮ ਖੁੰਦਕਾਰਾ ਦੂਸਰਾ ਉੱਥੇ ਆਇਆ ਆਸਰਾ ਹੈ। ਜਿਸ ਪਰਮੇਸ਼ਰ ਨੇ ਸੰਸਾਰ ਨੂੰ ਖਰੀਦ ਹੁੰਦਾ ਉਤਪੰਨ ਕਰਕੇ ਸਾਰਿਆਂ ਨੂੰ ਖਾਣ ਪੀਣ ਦਿੱਤਾ, ਖਰਚ ਤੋਂ ਭਾਵ ਖਾਣਾ ਪੀਣਾ ਦਿੱਤਾ। ਬੰਧਨ ਜਾ ਕੇ ਸਭ ਜੱਗ ਬੰਧਿਆ ਅਵਰੀ ਕਾ ਨਹੀਂ ਹੁਕਮ ਪਿਆ। ਜਿਸ ਪਰਮੇਸ਼ਰ ਦੇ ਪਾਏ ਹੋਏ ਬੰਧਨਾਂ ਕਰਕੇ ਹੀ ਸਾਰਾ ਜਗਤ ਬੱਝਿਆ ਹੋਇਆ, ਉਹ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦਾ ਹੁਕਮ ਨਹੀਂ ਪਿਆ। ਗੱਗੈ ਗੋਏ ਗਾਏ ਜਿਨ ਛੋਡੀ ਗੱਲੀ ਗੋਬਿੰਦ ਗਰਬ ਪਿਆ। ਘੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੈ ਤਈ ਕੀ ਆ। ਗੱਗੇ ਅੱਖਰ ਦੁਆਰਾ ਕਥਨ ਕਰਦੇ ਨੇ ਜਿਸ ਇਨਸਾਨ ਨੇ ਗੋਬਿੰਦ ਦੀ ਗੋਏ ਹੁੰਦੀ ਬਾਣੀ, ਗਾਏ ਹੁੰਦੀ ਗਾਉਣੀ, ਗੱਗੈ ਗੋਏ ਗਾਏ ਜਿਨ ਛੋਡੀ ਗਾਉਣੀ ਛੱਡ ਦਿੱਤੀ, ਬਾਣੀ ਅਤੇ ਗੱਲਾਂ ਕਰਨ ਵਿੱਚ ਗਰਬ ਪਿਆ, ਹੰਕਾਰੀ, ਗੱਲੀ ਬਹੁਤ ਹੰਕਾਰੀ ਹੈ, ਬਾਣੀ ਨਹੀਂ ਪੜ੍ਹਨੀ ਤੇ ਆਪਣੀ ਸਿਫਤ ਕਰੀ ਜਾਣੀ। ਮਹਾਰਾਜ ਕਹਿੰਦੇ ਉਹਦਾ ਫਿਰ ਇਹ ਹਾਲ ਹੁੰਦਾ ਕਿ ਜਿਸ ਕੁਮਾਰ ਨੇ ਕਈ ਤਰ੍ਹਾਂ ਦੇ ਭਾਂਡੇ ਘੜ ਕੇ ਉਹਨਾਂ ਦੇ ਪਕਾਉਣ ਵਾਸਤੇ ਆਵੀ ਸਜਾਈ ਹੁੰਦੀ ਹੈ ਨਾ, ਜਿਹਦੇ 'ਚ ਭਾਂਡੇ ਪਕਾਉਂਦੇ ਨੇ ਅੱਗ ਬਾਲ ਕੇ, ਸੋ ਉਸ ਚਾੜਨ ਵਾਲੇ ਕੁਮਾਰ ਨੇ ਤਈ ਹੁੰਦਾ ਤੇ ਇਸ ਪੁਰਸ਼ ਨੂੰ ਮੋਰਲੀ ਭਾਵ ਅਗਲੀ ਇੱਟ ਕੀਤਾ, ਅਗਲਾ ਭਾਂਡਾ ਬਣਾਇਆ ਨੇ, ਅੱਗ ਦੇ ਕੋਲੇ ਰੱਖਿਆ, ਕਿਉਂਕਿ ਅਗਲੀ ਇੱਟ ਨੂੰ ਸੇਕ ਬਹੁਤਾ ਲੱਗਦਾ ਜੋ ਹਰ ਵੇਲੇ ਸੜਦੀ ਰਹਿੰਦੀ ਹੈ। ਜਿਸ ਈਸ਼ਵਰ ਨੇ ਸਰੀਰਾਂ ਰੂਪੀ ਭਾਂਡੇ ਘੜ ਕੇ ਸੰਸਾਰ ਰੂਪੀ ਆਵੀ ਸਾਜੀ ਹੈ, ਕਹਿੰਦੇ ਤਿਸ ਈਸ਼ਵਰ ਨੇ ਉਸ ਪੁਰਸ਼ ਨੂੰ ਚਾੜਨ ਵਾਲਾ ਤੇ ਵਾਹਿਆ ਵਿਨਾਸ਼ ਕਰਨ ਵਾਲਾ ਜਨਮ ਮਰਨ ਵਾਲਾ ਕੀਤਾ। ਕਹਿਣ ਤੋਂ ਭਾਵ ਕਿ ਸਰੀਰਾਂ ਰੂਪੀ ਭਾਂਡਿਆਂ ਨੂੰ ਘੜ ਕੇ ਜਿਹਨੇ ਸੰਸਾਰ ਆਵੀ ਸਾਜੀ ਹੈ, ਐਸਾ ਜੋ ਬ੍ਰਹਮ ਹੈ, ਆਵੀ ਇੱਕ ਭੱਠੀ ਜਿਹੀ ਹੁੰਦੀ ਜਿਵੇਂ ਭੱਠਾ ਹੁੰਦਾ ਇੱਟਾਂ ਪਕਾਉਣ ਵਾਲਾ, ਆਵੀ ਬਹੁਤ ਪੁਰਾਣਿਆਂ ਨੇ ਦੇਖੀ ਹੋਈ ਕਿਵੇਂ ਆਵੀ 'ਚ ਭਾਂਡੇ ਰੱਖ ਕੇ ਥੱਲਿਓਂ ਸ਼ੁਰੂ ਕਰਦੇ, ਪਹਿਲਾਂ ਲੱਕੜਾਂ ਫੂਸ ਜਿਹਾ ਰੱਖਦੇ, ਫਿਰ ਉੱਤੇ ਕੱਚੇ ਘੜੇ ਚਿਣਦੇ ਨੇ, ਉਹਦੇ ਉੱਤੇ ਫਿਰ ਲੱਕੜਾਂ ਫੂਸ ਜਿਹਾ ਰੱਖਦੇ ਨੇ, ਫਿਰ ਕੱਚੇ ਘੜੇ ਚਿਣਦੇ ਨੇ, ਪਾਥੀਆਂ ਵਿੱਚ ਵਿੱਚ ਚਿਣਦੇ ਨੇ, ਫਿਰ ਉਹਨੂੰ ਅੱਗ ਲਾ ਦਿੰਦੇ ਨੇ, ਹਫ਼ਤਾ ਭਰ ਉਹਦੇ ਉੱਤੇ ਮਿੱਟੀ ਦਾ ਲੇਪ ਕਰਕੇ ਅੱਗ ਲਾ ਕੇ ਫਿਰ ਉਹ ਹਫ਼ਤਾ ਭਰ ਪੱਕਦੀ ਰਹਿੰਦੀ ਹੈ, ਭਾਂਡੇ ਪੱਕ ਜਾਂਦੇ ਨੇ, ਘੜੇ ਪੱਕ ਜਾਂਦੇ ਨੇ। ਸਤਿਗੁਰੂ ਕਹਿੰਦੇ ਸਰੀਰਾਂ ਰੂਪ ਭਾਂਡਿਆਂ ਨੂੰ ਘੜ ਕੇ ਜਿਹਨੇ ਸੰਸਾਰ ਆਵੀ ਸਾਜੀ ਹੈ, ਐਸਾ ਜੋ ਬ੍ਰਹਮ ਹੈ ਚਾੜਨ ਤੋਂ ਭਾਵ ਪਾਲਣਾ ਕਰਨ ਵਾਲਾ, ਸੋ ਜੋ ਵਿਸ਼ਨੂੰ ਹੈ ਤੋ ਵਾਹਿਆ ਤੋਂ ਭਾਵ ਵਿਨਾਸ਼ ਕਰਨ ਵਾਲਾ ਜੋ ਸ਼ਿਵ ਹੈ, ਇਹਨਾਂ ਤਿੰਨ ਦੇਵਤਿਆਂ ਨੂੰ ਚੰਗੀ ਤਰ੍ਹਾਂ ਹਿਸਾਬ ਲੈਣ ਵਾਸਤੇ ਉਸ ਜੀਵ ਉੱਤੇ ਕਈ ਪ੍ਰਕਾਰ ਦੀਆਂ ਫਿਰ ਤਈ ਕੀਆ ਤੋਂ ਭਾਵ ਤੈਨਾਤ ਕੀਤਾ, ਜਿਨ੍ਹਾਂ ਨੇ ਗੋਬਿੰਦ ਦੀ ਬਾਣੀ ਗਾਉਣੀ ਛੱਡ ਦਿੱਤੀ ਹੈ। ਇਹ ਨਹੀਂ ਕਿ ਸਕੂਲ ਬੱਚੇ ਪੜ੍ਹਾ ਲਏ, ਤਨਖਾਹ ਲੈ ਲਈ, ਰੋਟੀ ਖਾ ਲਈ, ਇਹ ਕੰਮ ਨਹੀਂ ਤੇਰਾ ਹੈ। ਅੱਖਰਾਂ ਦੇ ਵੀ ਸਮਝ ਵੀ ਅੱਖਰ ਕਹਿੰਦੇ ਕੀ, ਘੱਗਾ ਘਾਲ ਸੇਵਕ ਜੇ ਘੱਲ ਸ਼ਬਦ ਗੁਰੂ ਕੈ ਲਾਗ ਰਹਿ। ਘੱਗੇ ਦੁਆਰਾ ਕਥਨ ਕਰਦੇ ਜੋ ਸੇਵਕ ਹੋ ਕੇ ਸੇਵਾ ਰੂਪੀ ਕਮਾਈ ਨੂੰ ਘਾਲੇ ਤੋਂ ਭਾਵ ਕਰਦਾ ਅਤੇ ਗੁਰਾਂ ਦੇ ਉਪਦੇਸ਼ ਵਿੱਚ ਲੱਗਿਆ ਰਹਿੰਦਾ, ਬੁਰਾ ਭਲਾ ਜੇ ਸਮ ਕਰ ਜਾਣ ਇਨ ਵਿਦ ਸਾਹਿਬ ਰਮਤ ਰਹਿ। ਜੋ ਬੁਰਾ ਭਲਾ ਦੋਹਾਂ ਨੂੰ ਸਮ ਕਰਕੇ ਜਾਣਦਾ ਤੇ ਇਸ ਵਿਧੀ ਵਾਲਾ ਜਿਹੜਾ ਇਨਸਾਨ ਹੈ ਉਹ ਪਰਮਾਤਮਾ ਨੂੰ ਰਮਤ ਹੁੰਦਾ ਉਚਾਰਿਆ, ਤੇ ਰਮਤ ਹੁੰਦਾ ਰਮਤ ਰਹਿ ਉਚਾਰ ਕੇ ਵਿੱਚੇ ਹੀ ਮਿਲਿਆ, ਰਮਤ ਤੋਂ ਭਾਵ ਵਿੱਚ ਮਿਲ ਗਿਆ ਹੈ। ਚਾਚਾ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ। ਚੱਚੇ ਦੁਆਰਾ ਕਥਨ ਕਰਦੇ ਜਿਸ ਈਸ਼ਵਰ ਨੇ ਚਾਰ ਵੇਦ ਬਣਾਏ ਨੇ ਤੇ ਚਾਰ ਖਾਣੀਆਂ ਤੇ ਚਾਰ ਯੁੱਗ ਬਣਾਏ ਨੇ, ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪਥੀਆ। ਜੋ ਪਰਮੇਸ਼ਰ ਸਾਰਿਆਂ ਯੁੱਗਾਂ ਯੁੱਗਾਂ ਵਿੱਚ ਜੋਗੀ ਹੁੰਦਾ ਜੁੜ ਰਿਹਾ ਹਰੇਕ ਯੁੱਗ ਵਿੱਚ ਆਉ ਅਤੇ ਸਰਬ ਖਾਣੀਆਂ ਵਿੱਚ ਸਥਿਤ ਹੋ ਕੇ ਭੋਗੀ ਹੋ ਰਿਹਾ ਆਪ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਉਹ ਈਸ਼ਵਰ ਵਾਹਿਗੁਰੂ ਆਪ ਹੀ ਪੜ੍ਹਿਆ ਹੋਇਆ ਪੰਡਿਤ ਥੀਆ ਤੋਂ ਭਾਵ ਹੋ ਰਿਹਾ। ਅਸਲ ਪੰਡਿਤ ਪਰਮਾਤਮਾ ਹੀ ਜਿਹਨੂੰ ਸਾਰਾ ਗਿਆਨ 433 ਅੰਗ ਤੇ ਫਰਮਾਉਂਦੇ ਨੇ ਅੱਗੇ, ਸੱਚਾ ਛਾਇਆ ਵਰਤੀ ਸਭ ਅੰਤਰ ਤੇਰਾ ਕੀ ਆ ਭਰਮ ਹੋਆ। ਸੱਚੇ ਦੁਆਰਾ ਕਥਨ ਕਰਦੇ ਨੇ ਸਭ ਜੀਵਾਂ ਦੇ ਅੰਦਰ ਛਾਇਆ ਹੁੰਦੀ ਹੈ ਵਿਦਿਆ, ਮਾਇਆ, ਮਾਇਆ ਦੀ ਇੱਕ ਸ਼ਕਤੀ ਹੈ ਅਵਿਦਿਆ ਵਰਤ ਰਹੀ ਆ, ਤੇ ਇਹ ਵਾਹਿਗੁਰੂ ਤੇਰਾ ਕੀਤਾ ਹੋਇਆ ਹੀ ਭਰਮ ਸਭ ਨੂੰ ਹੋ ਰਿਹਾ। ਜਿਵੇਂ ਅੱਜ ਦੀ ਦੁਨੀਆਂ 'ਚ ਅਵਿਦਿਆ ਹੀ ਫੈਲੀ ਹੋਈ ਸਾਰੇ ਪਾਸੇ ਦੇਖ ਲਓ, ਭਾਵੇਂ ਪੜ੍ਹੇ ਲਿਖੇ ਨੇ ਪਰ ਔਗਣ ਸਾਰੇ ਹੀ ਨੇ ਵਿੱਚ। ਇਹ ਤਾਂ ਨਹੀਂ ਪੜ੍ਹ ਲਿਖ ਕੇ ਉਹ ਸੰਤ ਬਣ ਗਿਆ ਜਾਂ ਬ੍ਰਹਮ ਗਿਆਨੀ ਬਣ ਗਿਆ, ਪੜ੍ਹ ਲਿਖ ਕੇ ਵੀ ਨਾ ਤਾਂ ਕੋਈ ਚੰਗੀ ਚੀਜ਼ ਖਾਣੀ ਛੱਡੀ ਆ ਨਾ ਮਾੜੇ ਕੰਮ ਛੱਡੇ ਨੇ, ਇਹੀ ਜਿਹੀ ਪੜ੍ਹਾਈ ਤੋਂ ਕੀ ਲੈਣਾ। ਭਰਮ ਉਪਾਏ ਭੁਲਾਈਆਂ ਆਪੇ ਤੇਰਾ ਕਰਮ ਹੋਵਾ ਤਿੰਨ ਗੁਰੂ ਮਿਲਿਆ। ਭਰਮ ਨੂੰ ਉਤਪੰਨ ਕਰਕੇ ਪੈਦਾ ਕਰਕੇ ਤੂੰ ਆਪ ਹੀ ਜੀਵਾਂ ਨੂੰ ਆਪਣੇ ਵੱਲੋਂ ਭੁਲਾ ਦਿੱਤਾ, ਜਿਨ੍ਹਾਂ ਉੱਤੇ ਤੇਰਾ ਕਰਮ ਹੋਇਆ ਬਖਸ਼ਿਸ਼ ਹੋਈ ਆ ਉਹਨਾਂ ਨੂੰ ਪੂਰਾ ਗੁਰੂ ਮਿਲਿਆ, ਜਿਨ੍ਹਾਂ ਨੂੰ ਗੁਰੂ ਮਿਲਿਆ ਉਹਨਾਂ ਪਾਸੋਂ ਤੇਰਾ ਕਰਮ ਹੋਇਆ। ਤਿੰਨ ਪਾਠ ਕਰਨਾ, ਥੋੜ੍ਹਾ ਜਿਹਾ ਭਾਰਾ ਕਰਕੇ ਬੋਲਣਾ, ਜੱਜੈ ਜਾਨ ਮੰਗਤ ਜਨ ਜਾਚੈ ਲੱਖ ਚੌਰਾਸੀ ਭੀਖ ਭਵਿਆ। ਜੱਜੇ ਅੱਖਰ ਦੁਆਰਾ ਕਥਨ ਕਰਦੇ ਨੇ ਮੈਂ ਜਨ ਮੰਗਤਾ ਹੋ ਕੇ ਜਾਨ ਹੁੰਦਾ ਮਨੁੱਖਾ ਦੇ, ਪਰਮੇਸ਼ਰ ਦਾ ਜਾਨਣਾ, ਜਾਨ ਹੁੰਦਾ ਗਿਆਨ ਮੰਗਦਾ, ਕਿਉਂਕਿ ਜਿਸ ਗਿਆਨ ਤੋਂ ਬਿਨਾਂ 84 ਲੱਖ ਜੁਨੀਆਂ ਰੂਪੀ ਜਿਹੜੀ ਆ ਨਾ ਭਿੱਖਿਆ ਇਹ ਨਹੀਂ ਮਿਟਦੀ। ਭਵਿਆ ਤੋਂ ਭਾਵ ਫਿਰਦਾ, ਭੀਖ ਭਵਿਆ ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਜੂਨੀਆਂ ਦੇ ਵਿੱਚ ਭੇਖ ਧਾਰ ਕੇ ਭਿੱਖਿਆ ਮੰਗਦਾ, ਥਾਂ ਥਾਂ ਦੇ ਉੱਤੇ ਜਾ ਕੇ ਮੰਗਦਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਕੂਕਰ ਆ ਉਹ ਘਰ ਘਰ ਫਿਰਦਾ ਮੰਗਦਾ, ਡੰਗਰ ਘਰ ਘਰ ਮੰਗਦੇ ਫਿਰਦੇ ਨੇ, ਗਲੀਆਂ ਗਲੀਆਂ ਦੇ ਵਿੱਚ ਖਾਂਦੇ ਫਿਰਦੇ ਨੇ। ਇਸੇ ਪ੍ਰਕਾਰ ਕਹਿੰਦੇ ਇਹ ਜੂਨਾਂ ਦੇ ਵਿੱਚ ਮੰਗਦਾ ਫਿਰਦਾ। ਏਕੋ ਲੇਵੈ ਏਕੋ ਦੇਵੈ ਅਵਰ ਨਾ ਦੂਜਾ ਮੈਂ ਸੁਣਿਆ। ਮਹਾਰਾਜ ਕਹਿੰਦੇ ਇੱਕ ਵਾਹਿਗੁਰੂ ਹੀ ਹੈ, ਇਹ ਪਰਮੇਸ਼ਰ ਤੂੰ ਇੱਕ ਸਭ ਦਾ ਸਾਰ ਲੈਂਦਾ ਹੈ, ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ, ਤੂੰ ਇੱਕ ਹੀ ਹੈ ਜੋ ਸਭ ਕੁਝ ਲੈਂਦਾ, ਤੂੰ ਇੱਕ ਹੀ ਹੈ ਸਭ ਨੂੰ ਦਿੰਦਾ, ਆਪ ਤੋਂ ਬਿਨਾਂ ਮੈਂ ਹੋਰ ਕੋਈ ਦੂਜਾ ਸੁਣਿਆ ਨਹੀਂ। ਚੱਜਾ ਝੂਰ ਮਰਹੋ ਕਿਆ ਪ੍ਰਾਣੀ, ਜੋ ਕਿਛ ਦੇਣਾ ਸੋ ਦੇ ਰਹਿਆ। ਚੱਜੇ ਅੱਖਰ ਦੁਆਰਾ ਫਰਮਾਉਂਦੇ ਨੇ ਜੀਵੋ ਤੁਸੀਂ ਝੂਰ ਝੂਰ ਕੇ ਕਿਉਂ ਮਰਦੇ ਹੋ, ਕਿਉਂ ਕਹਿੰਦੇ ਮੈਨੂੰ ਥੋੜਾ ਦਿੱਤਾ, ਮੈਨੂੰ ਥੋੜਾ ਦਿੱਤਾ ਰੱਬ ਨੇ। ਇਹ ਤਾਂ ਜੋ ਵਾਹਿਗੁਰੂ ਨੇ ਹੁਣ ਮਸਤਕ ਤੇ ਲਿਖ ਦਿੱਤਾ, ਜੋ ਦੇਣਾ ਸੀ ਉਹ ਦੇ ਦਿੱਤਾ, ਜੋ ਕਿਛ ਪਾਇਆ ਸੋ ਏਕਾ ਵਾਰ ਆਪੇ ਹੀ ਦੇ ਰਿਹਾ, ਜੇ ਹੋਰ ਲੋੜ ਆ ਫਿਰ ਸ਼ਬਦ ਦੇ ਅਭਿਆਸ ਨਾਲ ਲੈ ਲਓ, ਬਸ ਇਹੀ ਇੱਕ ਰਸਤਾ ਹੈ। ਦੇਹ ਦੇ ਵੇਖੈ ਹੁਕਮ ਚਲਾਏ, ਜਿਉਂ ਜੀਆਂ ਕਾ ਰਿਜਕ ਪਿਆ। ਜਿਵੇਂ ਜਿਵੇਂ ਜੀਆਂ ਦਾ ਰਿਜਕ ਪਿਆ, ਰਿਜਕ ਦੇ ਅਨੁਸਾਰ ਲੇਖ ਪਿਆ, ਉਵੇਂ ਉਵੇਂ ਦੇ ਕੇ ਵੇਖਦਾ ਤੇ ਆਪਣੇ ਹੁਕਮ ਵਿੱਚ ਸਾਰਿਆਂ ਨੂੰ ਵਾਹਿਗੁਰੂ ਚਲਾਉਂਦਾ ਹੈ। ਜਈਐ ਨਦਰ ਕਰੇ ਜਾਂ ਦੇਖਾ, ਦੂਜਾ ਕੋਈ ਨਾਹੀ। ਇੱਕ ਸੀ ਨੰਘਾ ਅੱਖਰ ਨੰਘਾ, ਇਹ ਜਾ ਕੇ ਅੱਗੇ ਗਾਹਾਂ ਬੋਲਦਾ ਗਲੇ ਦੇ ਵਿੱਚ, ਉਹਨੂੰ ਹਲਕ ਕਹਿੰਦੇ ਜਿੱਥੇ ਜਾ ਕੇ ਬੋਲਦਾ। ਇੱਕ ਹੁੰਦਾ ਨਿਆਂ, ਇਹ ਜੀਵ ਦੇ ਮੂਹਰਲੇ ਪਾਸੇ ਆ ਕੇ ਬੋਲਦਾ। ਸੋ ਨਿਆਂ ਦੁਆਰਾ ਕਥਨ ਕਰਦੇ ਹਨ, ਗਿਆਨ ਦ੍ਰਿਸ਼ਟੀ ਕਰਕੇ ਜਾਂ ਦੇਖਣਾ ਕਰੀਏ ਤਾਂ ਪਰਮੇਸ਼ੁਰ ਤੋਂ ਬਿਨਾਂ ਦੂਜਾ ਹੋਰ ਕੋਈ ਹੈ ਹੀ ਨਹੀਂ। ਗਿਆਨ ਨਾਲ ਦੇਖੋ, ਏਕੋ ਰਵ ਰਹਿਆ ਸਭ ਥਾਂ, ਏਕ ਵਸਿਆ ਮਨ ਮਾਹੀ। ਸਾਰਿਆਂ ਥਾਵਾਂ ਦੇ ਉੱਤੇ ਪਰਮੇਸ਼ੁਰ ਹੀ ਵਿਆਪਕ ਹੈ, ਉਹੀ ਇੱਕ ਸਾਰਿਆਂ ਦੇ ਮਨ ਵਿੱਚ ਵੀ ਆਪ ਬੈਠਾ ਹੈ। ਟੱਟੈ ਟੰਚ ਕਰੋ ਕਿਆ ਪ੍ਰਾਣੀ, ਘੜੀ ਕੇ ਮੋਹਤ ਕੇ ਉੱਠ ਚੱਲਣਾ। ਟੈਂਕੇ ਦੁਆਰਾ ਕਥਨ ਕਰਦੇ ਪ੍ਰਾਣੀਓ, ਟੰਚ ਕਹਿੰਦੇ ਟਿਚਕਰਾਂ ਜਾਂ ਤਰਕਾਂ ਜਾਂ ਹੁਜਤਾਂ ਕੀ ਕਰਦੇ ਹੋ, ਇਸੇ ਪ੍ਰਕਾਰ ਨਵੇਂ ਨਵੇਂ ਟੈਂਟੇ ਕੀ ਖੜੇ ਕਰਦੇ ਹੋ, ਘੜੀ ਨੂੰ ਜਾਂ ਮੌਤ ਅੱਧੀ ਘੜੀ ਨੂੰ, ਹੁਣ ਤਾਂ ਤੁਰ ਜਾਣਾ ਇੱਥੋਂ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ। ਇਹ ਜਿਹੜੇ ਮਖੌਲ ਜੇ ਕਰਦੇ ਹੋ, ਟਿਚਰਾਂ ਕਰਦੇ ਹੋ ਰੱਬ ਪ੍ਰਤੀ, ਬਾਣੀ ਪ੍ਰਤੀ, ਅੰਮ੍ਰਿਤ ਪ੍ਰਤੀ, ਇਹ ਟਿਚਰ ਬਹੁਤ ਮਹਿੰਗੀ ਪੈ ਜਾਣਗੇ। ਇੰਨੇ ਗੇੜੇ ਖਾਉਣੇ ਟਿਚਰਾਂ ਨੇ, ਲੈ ਦਾੜੀ ਨੂੰ ਕਿਹੜਾ ਉੱਥੇ ਡੱਡੇ ਲੱਗਣੇ ਨੇ, ਤਾਂ ਦਾੜੀ ਕਿਹੜਾ ਜ਼ਰੂਰੀ ਆ ਵੀ ਇੰਨੀ ਰੱਖਣੀ ਆ, ਗਾਤਰੇ ਦਾ ਕੀ ਫਾਇਦਾ, ਅਹਿਦਾ ਕੀ ਫਾਇਦਾ। ਤੁਸੀਂ ਰੱਬ ਨੂੰ ਹੀ ਸਿੱਧਾ ਮਖੌਲ ਕਰਦੇ ਹੋ, ਕਿਉਂਕਿ ਨਿਰੰਕਾਰ ਨੇ ਤਾਂ ਅੰਮ੍ਰਿਤ ਬਣਾਇਆ, ਜੋਤ ਉਹਦੀ ਹੈ, ਦਸਾਂ ਸਰੂਪਾਂ ਦੇ ਵਿੱਚ ਉਹ ਆਪ ਬੈਠੇ ਨੇ, ਪੰਜਾਂ ਪਿਆਰਾਂ ਚ ਆਪ ਹੋ ਕੇ ਅੰਮ੍ਰਿਤ ਛਕਾਉਂਦੇ ਨੇ ਮਹਾਰਾਜ। ਕਕਾਰ ਅਕਾਲ ਪੁਰਖ ਨੇ ਬਖਸ਼ਿਸ਼ ਕੀਤੇ ਨੇ ਆਪਾਂ ਨੂੰ, ਜਿਹੜੇ ਜਿਹੜੇ ਫਿਰ ਮਖੌਲ ਕਰਦੇ ਨੇ, ਟਿਚਰਾਂ ਕਰਦੇ ਨੇ ਮਹਾਰਾਜ, ਕਹਿੰਦੇ ਬਹੁਤ ਔਖੇ ਹੋਣਾ ਪੈਂਦਾ। ਜੂ ਐ ਜਨਮ ਨਾ ਹਾਰ ਹੋਏ ਆਪਣਾ, ਭਾਜ ਪੜ੍ਹੋ ਤੁਮ ਹਰ ਸਰਣਾ। ਸੰਸਾਰ ਜੂਏ ਵਿੱਚ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਐਵੇਂ ਨਾ ਹਾਰ ਨਾ ਕਰੋ, ਖਾਣ ਪੀਣ ਸੌਣ ਹੰਢਾਉਣ ਵਿੱਚ ਹੀ ਦੌੜ ਕੇ ਤੁਸੀਂ ਵਾਹਿਗੁਰੂ ਦੀ ਸ਼ਰਨ 'ਚ ਆ ਕੇ ਪੈ ਜਾਓ। ਠੱਠੈ ਠਾਂਡ ਵਰਤੀ ਤੈਨੇ ਅੰਤਰ ਹਰ ਚਰਣੀ, ਜਿਨਕਾ ਚਿੱਤ ਲਾਗਾ। ਠੱਠੇ ਅੱਖਰ ਦੁਆਰਾ ਫਰਮਾਉਂਦੇ ਨੇ ਉਹਨਾਂ ਪੁਰਸ਼ਾਂ ਦੇ ਅੰਦਰ ਸ਼ਾਂਤੀ ਵਰਤ ਗਈ, ਸਹਿਜ ਆ ਗਿਆ, ਜਿਨ੍ਹਾਂ ਦਾ ਚਿੱਤ ਵਾਹਿਗੁਰੂ ਦੇ ਚਰਨਾਂ 'ਚ ਜੁੜਿਆ। ਚਿੱਤ ਲਾਗਾ ਸੇ ਜਨ ਨਿਸਤਰੇ, ਤਉ ਪ੍ਰਸਾਦੀ ਸੁਖ ਪਾਇਆ। ਜਿਨ੍ਹਾਂ ਦਾ ਚਿੱਤ ਹਰੀ ਦੇ ਚਰਨਾਂ 'ਚ ਲੱਗਿਆ, ਉਹ ਪੁਰਸ਼ ਕਹਿੰਦੇ ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਅਤੇ ਤਉ ਪ੍ਰਸਾਦੀ ਹੁੰਦਾ ਤਿੰਨਾਂ ਦੀ ਕਿਰਪਾ ਨਾਲ ਹੋਰਨਾਂ ਨੇ ਵੀ ਸੁਖ ਪਾਉਣਾ ਕੀਤਾ। ਡੱਡਾ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚੱਲਣਾ। ਮਹਾਰਾਜ ਡੱਡੇ ਅੱਖਰ ਦੁਆਰਾ ਫਰਮਾਉਂਦੇ ਨੇ, ਭਾਈ ਤੁਸੀਂ ਕੀ ਡੰਫ ਕਰਦੇ ਹੋ, ਪਖੰਡ ਕਰਦੇ ਹੋ, ਜੋ ਕੁਝ ਪੈਦਾ ਹੋਇਆ ਉਹ ਸਭ ਚੱਲਿਆ ਜਾਣਾ, ਨਾਸ ਹੋ ਜਾਣਾ। ਥੋੜੇ ਚਿਰ ਦੀਆਂ ਖੇਡਾਂ ਹੁੰਦੀਆਂ ਨੇ, ਮੌਕਾ ਦਿੱਤਾ ਤੁਹਾਨੂੰ ਮਨੁੱਖਾ ਜਨਮ ਦਾ ਰੱਬ ਨੂੰ ਮਿਲਣ ਦਾ। ਇਹ ਆਪਾਂ ਮਨੁੱਖਾ ਜਨਮ ਗਾਲ ਦਿੰਦੇ ਹੋਰ ਹੀ ਤਰ੍ਹਾਂ, ਐਵੇਂ ਲੜ ਕੇ ਝਗੜ ਕੇ ਈਰਖਾ ਕਰਕੇ, ਉਹਨੇ ਮੇਰਾ ਐਂ ਕੀਤਾ, ਉਹ ਫਲਾਨਾ, ਉਹ ਟਿਮਕਾ, ਜੋ ਵਿਚਾਰ ਕੇ ਦੇਖੋ ਕੀ ਕਰਦੇ। ਦਿੱਤਾ ਸੀ ਨਾਮ ਜਪਣ ਨੂੰ ਤੇ ਖਰਾਬ ਕਰ ਲਿਆ ਐਵੀਂ ਪਦਾਰਥਾਂ ਦੇ ਵਿੱਚ ਹੀ, ਲੜਾਈਆਂ ਝਗੜਿਆਂ ਵਿੱਚ, ਨਫ਼ਰਤ ਵਿੱਚ। ਤਿਸੈ ਸਰੇਵ ਹੋ ਤਾਂ ਸੁਖ ਪਾਵ ਹੋ, ਸਰਬ ਨਿਰੰਤਰ ਰਵ ਰਹਿਆ। ਉਹ ਪਰਮਾਤਮਾ ਨੂੰ ਸੇਵੋ, ਜੋ ਸਭ ਦੇ ਅੰਦਰ ਇੱਕ ਰਸ ਰਵ ਰਿਹਾ ਤਾਂ ਤੁਸੀਂ ਸੁੱਖ ਨੂੰ ਪ੍ਰਾਪਤ ਕਰ ਸਕਦੇ ਹੋ। ਢੱਡੈ ਢਾਹੇ ਉਸਾਰੈ ਆਪੇ ਜਿਉ ਤਿਸ ਭਾਵੈ ਤਿਵੈ ਕਰੇ। ਢੱਡੇ ਦੁਆਰਾ ਕਥਨ ਕਰਦੇ ਹੋ, ਪਰਮੇਸ਼ੁਰ ਆਪ ਹੀ ਉਸਾਰਦਾ ਹੈ ਤੇ ਢਾਉਂਦਾ ਵੀ ਆਪ ਹੀ ਹੈ। ਤਿੰਨਾਂ ਲੋਕਾਂ ਨੂੰ ਪੰਜਾਂ ਤੱਤਾਂ ਦੇ ਰਾਹੀਂ ਪਹਿਲਾਂ ਬਣਾਉਂਦਾ ਢਾਉਂਦਾ, ਜਿਵੇਂ ਉਹਨੂੰ ਭਾਉਂਦਾ ਉਵੇਂ ਹੀ ਕਰਦਾ। ਕਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰੇ ਜਾ ਕਉ ਨਦਰ ਕਰੇ। ਆਪ ਹੀ ਜੀਵਾਂ ਨੂੰ ਉਤਪਤ ਕਰ ਕਰਕੇ ਵੇਖਦਾ ਤੇ ਆਪ ਹੀ ਆਪਣੇ ਹੁਕਮ ਵਿੱਚ ਚਲਾਉਂਦਾ, ਪਰ ਸੰਸਾਰ ਸਮੁੰਦਰ ਤੋਂ ਉਹਨੂੰ ਤਾਰਦਾ ਜਿਹਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਅਣਾਣ ਹੈ ਰਵ ਤਰਹਿ ਕਟ ਅੰਤਰ ਹਰ ਗੁਣ ਗਾਵੈ ਸੋਈ। ਅਣਾਣੇ ਦੁਆਰਾ ਕਥਨ ਕਰਦੇ ਨੇ, ਜੋ ਪੁਰਸ਼ ਘੱਟ ਅੰਤਰ ਹਿਰਦੇ ਅੰਦਰ ਉਸ ਪਰਮੇਸ਼ਰ ਨੂੰ ਰਵਤ ਹੁੰਦਾ ਰਹਿ ਉਚਾਰਨ ਕਰਦਾ ਹੈ, ਘੱਟ ਹੁੰਦਾ ਹਿਰਦੇ ਚ, ਉਹੀ ਬਾਹਰ ਬਾਣੀ ਦੁਆਰਾ ਹਰੀ ਗੁਣਾਂ ਨੂੰ ਗਾਉਂਦਾ। ਜਿਹਦੇ ਅੰਦਰ ਨਾਮ ਹੈ ਉਹਦੀ ਜ਼ਬਾਨ ਤੇ ਵੀ ਵਾਹਿਗੁਰੂ ਹੈ, ਜਿਹਦੇ ਅੰਦਰ ਬਾਣੀ ਵਸੀ ਹੋਈ ਉਹਦੀ ਜ਼ਬਾਨ ਤੇ ਵੀ ਬਾਣੀ ਹੁੰਦੀ ਹੈ। ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਉ, ਜੋ ਜੀ ਚਿੱਤ ਵਿੱਚ ਹੁੰਦਾ ਉਹੀ ਉਗਵਦਾ ਬਾਹਰ। ਜੇ ਅੰਦਰ ਗੰਦਗੀ ਹੈ ਤਾਂ ਬਾਹਰ ਵੀ ਗੰਦਗੀ ਮੂੰਹ ਰਾਹੀਂ ਬੋਲਦਾ, ਅੰਦਰ ਨਫ਼ਰਤ ਆ ਪਰ ਨਫ਼ਰਤ ਭਰੇ ਅੱਖਰ ਬੋਲਦਾ, ਅੰਦਰ ਪਿਆਰ ਵਸਿਆ ਤਾਂ ਪਿਆਰ ਭਰੇ ਅੱਖਰ ਬੋਲਦਾ। ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨਾ ਹੋਈ। ਉਹਨੂੰ ਕਰਤਾ ਪੁਰਖ ਆਪ ਹੀ ਆਪਣੇ ਨਾਲ ਮਿਲਾਉਂਦਾ, ਜਿਹਨੂੰ ਆਪਣੇ ਨਾਲ ਮਿਲਾਉਂਦਾ ਨਿਸ਼ਚੇ ਕਰਕੇ ਉਹਦਾ ਫਿਰ ਜਨਮ ਨਹੀਂ ਹੁੰਦਾ, ਭਾਵ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਪੁਨਰਪ। ਸੋ ਇਸ ਪ੍ਰਕਾਰ ਨਿਸ਼ਚੇ ਕਰਕੇ ਪੁਨਾ ਫਿਰ ਜਨਮ ਨਹੀਂ ਹੁੰਦਾ ਉਹਦਾ। ਇਹ ਪਾਠ ਇੱਕ ਵਾਰੀ ਅੱਡ ਅੱਡ ਆਉਂਦਾ ਪੁਨਰਪ, ਬਾਕੀ ਪੁਨਰਪ ਸਾਰੇ ਇਕੱਠੇ ਹੀ ਨੇ। ਉਹ ਕਬੀਰ ਜੀ ਦੀ ਬਾਣੀ ਚ ਆਵੇਗਾ ਅੱਗੇ ਜਾ ਕੇ, ਪੁਨ ਰਪ ਹੁੰਦਾ ਬਾਰ ਬਾਰ, ਰਪ ਹੁੰਦਾ ਰੰਗਣਾ, ਪੁਨਰਪ ਹੁੰਦਾ ਇਕੱਠਾ ਹੀ। ਤੱਤੈ ਤਾਰੂ ਭਵਜਲ ਹੋਆ ਤਾਕਾ ਅੰਤ ਨਾ ਪਾਇਆ। ਤੱਤੇ ਦੁਆਰਾ ਕਥਨ ਕਰਦੇ ਨੇ ਸੰਸਾਰ ਰੂਪ ਸਮੁੰਦਰ ਬੜਾ ਤਾਰੂ ਡੂੰਘਾ ਹੋ ਰਿਹਾ, ਗਿਆਨ ਤੋਂ ਬਿਨਾਂ ਇਸ ਸੰਸਾਰ ਦਾ ਅੰਤ ਕਿਸੇ ਨੇ ਨਹੀਂ ਪਾਇਆ ਅੱਜ ਤੱਕ। ਨਾ ਤਰ ਨਾ ਤੁਲਹਾ ਹਮ ਬੂਡਸ ਤਾਰ ਲੇਹ ਤਾਰਨ ਰਾਇਆ। ਸੋ ਨਿਸ਼ਕਾਮ ਸਾਧਨਾ ਰੂਪੀ ਮੇਰੇ ਹੱਥ ਨਹੀਂ, ਸੋ ਇਸ ਕਰਕੇ ਮੈਂ ਤਰ ਨਹੀਂ ਸਕਦਾ। ਨਾਮ ਗਿਆਨ ਰੂਪੀ ਜਿਹੜਾ ਤਰ ਹੁੰਦਾ ਜਹਾਜ਼ ਨਹੀਂ ਹੈ, ਨਾ ਹੀ ਮੇਰੇ ਕੋਲ ਅਦਵੈਤ ਨਿਸ਼ਚਾ ਹੈ। ਪ੍ਰੇਮ ਰੂਪ ਤੁਲਹਾ ਹੈ, ਇਸੇ ਕਰਕੇ ਮੈਂ ਡੁੱਬ ਰਿਹਾ, ਮੇਰੇ ਕੋਲ ਪ੍ਰੇਮ ਰੂਪ ਤੁਲਹਾ ਵੀ ਨਹੀਂ ਹੈ। ਇਹ ਤਾਰਨ ਵਾਲੇ ਰਾਇਆ ਪ੍ਰਕਾਸ਼ ਰੂਪ ਪਰਮਾਤਮਾ ਮੈਨੂੰ ਤਾਰ ਲਓ, ਮੇਰੇ ਕੋਲ ਕੁਛ ਵੀ ਨਹੀਂ, ਨਾ ਤਾਰ ਨਾ ਤੁਲਹਾ ਹਮ ਬੂਡਸ, ਅਸੀਂ ਡੁੱਬ ਰਹੇ ਹਾਂ ਮਹਾਰਾਜ। ਤੱਥੈ ਥਾਨ ਥਾਨ ਅੰਤਰ ਸੋਈ ਜਾ ਕਾ ਕੀਆ ਸਭ ਹੋਆ। ਥੱਥੇ ਦੁਆਰਾ ਕਥਨ ਕਰਦੇ ਹੋ ਪਰਮਾਤਮਾ ਥਾਨਾ ਅੰਤਰ, ਥਾਨਾ ਅਤੇ ਥਨੰਤਰੀਆਂ ਵਿੱਚ ਭਰਪੂਰ ਹੈ, ਜਿਹਦਾ ਕੀਤਾ ਹੋਇਆ ਸਭ ਕੁਝ ਹੋ ਰਿਹਾ ਹੈ। ਥਾਨ ਅਤੇ ਥਾਨੰਤਰ ਹੁੰਦਾ ਮਕਾਨ, ਮਕਾਨ ਅਤੇ ਮਕਾਨੀਆਂ ਦੇ ਵਿੱਚ। ਕਿਆ ਭਰਮ ਕਿਆ ਮਾਇਆ ਕਹੀ ਹੈ ਜੋ ਤਿਸ ਭਾਵ ਹੈ ਸੋਈ ਭਲਾ। ਜੋ ਪੁਰਸ਼ ਉਹ ਪਰਮਾਤਮਾ ਨੂੰ ਭਾਉਂਦਾ ਉਹੀ ਭਲਾ, ਉਹਨੂੰ ਭਰਮ ਕੀ ਅਤੇ ਮਾਇਆ ਕੀ ਕਹਿ ਸਕਦੀ ਹੈ, ਉਹਦੇ 'ਤੇ ਨਹੀਂ ਅਸਰ ਪੈਂਦਾ ਕਿਸੇ ਗੱਲ ਦਾ। ਜਦੋਂ ਸਿੱਧੀ ਲਾਈਟ ਹੀ ਉਹਦੀ ਪੈਂਦੀ ਇਨਸਾਨ ਦੇ ਉੱਤੇ, ਫਿਰ ਉਹਦੀ ਬੁੱਧੀ ਪ੍ਰਕਾਸ਼ਮਾਨ ਹੀ ਰਹਿੰਦੀ ਹੈ। ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣਿਆ। ਦੱਦੇ ਅੱਖਰ ਦੁਆਰਾ ਕਥਨ ਕਰਦੇ ਨੇ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਕਿਉਂਕਿ ਦੋਸ਼ ਤਾਂ ਸਾਰਾ ਆਪਣੇ ਕਰਮਾਂ ਦਾ ਹੀ ਹੁੰਦਾ। ਦੁੱਖ ਸੁੱਖ ਜੋ ਮਿਲਦਾ, ਆਪਾਂ ਕਹਿੰਦੇ ਫਲਾਨੇ ਨੇ ਮੇਰਾ ਐਂ ਕਰਤਾ, ਫਲਾਨੇ ਨੇ ਐਂ ਕਰਤਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੁਣ ਇਉਂ ਨਿਸ਼ਚਾ ਕਰੋ, ਜੋ ਕਰਮ ਮੈਂ ਕੀਤਾ ਉਹਦਾ ਹੀ ਫਲ ਮੈਨੂੰ ਮਿਲਿਆ। ਇਉਂ ਨਿਸ਼ਚੇ ਕਰਕੇ ਅਵਰ ਜਨਾ, ਜਿਹੜੇ ਹੋਰ ਪੁਰਸ਼ ਨੂੰ ਦੋਸ਼ ਨਾ ਦੇਣਾ ਕਰੀਏ।